ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗਤ ਜੀਓ, ਮਹਾਂਪੁਰਖਾਂ ਨੇ ਜੋ ਬਹੁਤ ਬੜਬੋਲੀਆਂ ਲਿਖਤਾਂ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਲਿਖੀਆਂ ਹਨ, ਅੱਜ ਦਾ ਜੋ ਵਿਸ਼ਾ ਹੈ ਉਹ ਸ਼ਬਦ ਦਾ ਹੈ। ਨੌ ਲੇਖਾਂ ਦੀ ਲੜੀ ਲਿਖੀ ਮਹਾਂਪੁਰਖਾਂ ਨੇ ਸ਼ਬਦ ਦੇ ਵਿਸ਼ੇ ਦੇ ਉੱਤੇ। ਆਪਾਂ ਛੇਵੇਂ ਭਾਗ ਨਾਲ ਸਾਂਝ ਕਰਾਂਗੇ। ਲਿਖਤ ਹੈ 63 ਨੰਬਰ, ਸ਼ਬਦ ਭਾਗ 6। ਇਹ ਗੂੜ ਵਿਸ਼ਾ ਹੈ ਗੁਰਮੁਖ ਪਿਆਰਿਆਂ ਦਾ, ਸੋ ਆਪਾਂ ਇਕਾਗਰਤਾ ਸਹਿਤ ਸਾਂਝ ਕਰਨ ਦੀ ਕੋਸ਼ਿਸ਼ ਕਰੀਏ। ਹਨੇਰੇ ਦੀ ਕੋਈ ਹਸਤੀ ਨਹੀਂ ਹੈ, ਸੂਰਜ ਦੀ ਅਣਹੋਂਦ ਵਿੱਚ ਹੀ ਹਨੇਰਾ ਹੁੰਦਾ ਹੈ। ਹਾਂਜੀ, ਹਨੇਰੇ ਦੀ ਕੋਈ ਹਸਤੀ ਨਹੀਂ ਹੈ, ਸੂਰਜ ਦੀ ਅਣਹੋਂਦ ਵਿੱਚ ਹੀ ਹਨੇਰਾ ਹੁੰਦਾ ਹੈ। ਹਨੇਰੇ ਵਿੱਚ ਅਨੇਕਾਂ ਤਕਲੀਫਾਂ, ਠੋਕਰਾਂ, ਭੁਲੇਖੇ, ਦੁੱਖ ਕਲੇਸ਼ ਆਦਿ ਹੁੰਦੇ ਹਨ। ਇਸ ਤੋਂ ਇਲਾਵਾ ਹਨੇਰੇ ਵਿੱਚ ਮੱਛਰ, ਕੀੜੇ, ਠੂਏ, ਸੱਪ ਆਦਿ ਅਨੇਕਾਂ ਹਾਨੀਕਾਰਕ ਜੀਵ ਜੰਤੂ ਪਲਦੇ ਹਨ। ਉਹ ਆਪਣਾ ਦਾਉ ਲਾ ਕੇ ਮਨੁੱਖ ਨੂੰ ਡੰਗ ਮਾਰਦੇ ਹਨ। ਇਹ ਸਭ ਦੁੱਖ ਕਲੇਸ਼ ਇਸ ਲਈ ਹਨ ਕਿਉਂਕਿ ਮਨੁੱਖ ਨੂੰ ਹਨੇਰੇ ਵਿੱਚ ਨਜ਼ਰ ਨਹੀਂ ਆਉਂਦਾ। ਹਾਂਜੀ, ਇਹ ਸਭ ਦੁੱਖ ਕਲੇਸ਼ ਇਸ ਲਈ ਹਨ ਕਿਉਂਕਿ ਮਨੁੱਖ ਨੂੰ ਹਨੇਰੇ ਵਿੱਚ ਨਜ਼ਰ ਨਹੀਂ ਆਉਂਦਾ। ਮਨੁੱਖ ਚਾਨਣ ਵਿੱਚ ਠੋਕਰਾਂ, ਭੁਲੇਖਿਆਂ, ਡੰਗ ਆਦਿ ਤੋਂ ਬਚ ਸਕਦਾ ਹੈ। ਪ੍ਰਕਾਸ਼ ਦੀ ਹੋਂਦ ਵਿੱਚ ਜੇ ਕੋਈ ਜੀਵ ਜੰਤੂ ਅਚਨਚੇਤ ਹਮਲਾ ਕਰੇ ਤਾਂ ਉਸ ਦਾ ਮੁਕਾਬਲਾ ਵੀ ਕਰ ਸਕਦਾ ਹੈ। ਐਨ ਇਸੇ ਤਰ੍ਹਾਂ ਪ੍ਰਕਾਸ਼ ਰੂਪੀ ਤੱਤ ਸ਼ਬਦ ਤੋਂ ਬਿਨਾਂ, ਹਾਂਜੀ, ਪ੍ਰਕਾਸ਼ ਰੂਪੀ ਤੱਤ ਸ਼ਬਦ ਤੋਂ ਬਿਨਾਂ ਜਾਂ ਮਾਇਕੀ ਭਰਮ ਦੇ ਹਨੇਰ ਵਿੱਚ ਸਾਡੇ ਮਨ, ਤਨ, ਬੁੱਧੀ ਉੱਤੇ ਅਗਿਆਨਤਾ ਰੂਪੀ ਸੂਖਮ ਘੁੱਪ ਹਨੇਰਾ ਛਾਇਆ ਰਹਿੰਦਾ ਹੈ, ਜੋ ਕਿ ਉੱਪਰ ਦੱਸੇ ਸਥੂਲ ਹਨੇਰੇ ਤੋਂ ਕਈ ਗੁਣਾ ਜ਼ਿਆਦਾ ਮਨੁੱਖ ਨੂੰ ਭਟਕਾਉਂਦਾ ਹੈ ਅਤੇ ਹਾਨੀਕਾਰਕ ਹੈ। ਇਸ ਅਗਿਆਨਤਾ ਰੂਪੀ ਸੂਖਮ ਅੰਧਗਵਾਰ ਤੋਂ ਹੀ ਅਨੇਕਾਂ ਭੁਲੇਖੇ ਅਤੇ ਮਾਇਕੀ ਭਰਮ ਪੈਦਾ ਹੁੰਦੇ ਹਨ। ਦੂਜੇ ਲਫਜ਼ਾਂ ਵਿੱਚ ਤੱਤ ਸ਼ਬਦ ਦੇ ਅੰਤਰ ਆਤਮੇ ਪ੍ਰਕਾਸ਼ ਤੋਂ ਬਗੈਰ, ਹਾਂਜੀ, ਤੱਤ ਸ਼ਬਦ ਦੇ ਅੰਤਰ ਆਤਮੇ ਪ੍ਰਕਾਸ਼ ਤੋਂ ਬਗੈਰ ਸਾਡਾ ਮਨ ਭਰਮ, ਦੁਬਧਾ, ਸਹਿਸਾ ਜਾਂ ਦੂਜੇ ਭਾਉ ਰੂਪੀ ਹਨੇਰ ਵਿੱਚ ਹੀ ਭਟਕਦਾ ਰਹਿੰਦਾ ਹੈ ਅਤੇ ਮਾਨਸਿਕ ਬਿਰਤੀਆਂ ਖਿੰਡੀਆਂ ਰਹਿੰਦੀਆਂ ਹਨ। ਬਿਨ ਸ਼ਬਦ ਦੇ ਪਰਮਾਈਐ ਦੁਬਧਾ ਡੋਬੇ ਪੂਰ। ਵਿਚਾਰਨ ਵਾਲੀ ਗੱਲ ਇਹ ਹੈ ਕਿ ਅਸੀਂ ਇਤਨੇ ਪਾਠ ਕੀਰਤਨ ਕਰਦਿਆਂ ਹੋਇਆਂ ਵੀ ਸ਼ਬਦ ਦੀ ਆਤਮਿਕ ਰੋਸ਼ਨੀ ਤੋਂ ਵਾਂਝੇ ਹਾਂ। ਦੂਜੇ ਲਫਜ਼ਾਂ ਵਿੱਚ ਇਹ ਸਭ ਕੁਝ ਕਰਦਿਆਂ ਵੀ ਸਾਡਾ ਰੋਜ਼ਾਨਾ ਜੀਵਨ ਗੁਰਬਾਣੀ ਦੇ ਆਸ਼ੇ ਤੋਂ ਐਨ ਉਲਟ ਹੈ। ਹਾਂਜੀ, ਰੋਜ਼ਾਨਾ ਜੀਵਨ ਕਰਦਿਆਂ ਹੋਇਆਂ ਵੀ ਗੁਰਬਾਣੀ ਦੇ ਆਸ਼ੇ ਤੋਂ ਐਨ ਉਲਟ ਹੈ ਅਤੇ ਅਸੀਂ ਰੋਜ਼ ਵਿਕਾਰਾਂ ਦੀਆਂ ਠੋਕਰਾਂ ਖਾਂਦੇ ਹੋਏ ਦੁਖੀ ਹੋ ਰਹੇ ਹਾਂ। ਗੁਰਬਾਣੀ ਵਿੱਚ ਬਿਨ ਸ਼ਬਦ ਦੇ ਅਤੇ ਸ਼ਬਦ ਸੁਰਤ ਬਿਨ ਵਾਲੀਆਂ ਅਨੇਕਾਂ ਪੰਕਤੀਆਂ ਪੜ੍ਹਨ, ਸੁਣਨ, ਗਾਉਣ ਅਤੇ ਵਿਚਾਰ ਕਰਨ ਦੇ ਬਾਵਜੂਦ ਵੀ ਸਾਨੂੰ ਸ਼ਬਦ ਵਰਗੇ ਮਹੱਤਵਪੂਰਨ ਅਤੇ ਜ਼ਰੂਰੀ ਵਿਸ਼ੇ ਦੀ ਬਾਬਤ ਬੜੇ ਭੁਲੇਖੇ ਅਤੇ ਗਲਤ ਫਹਿਮੀਆਂ ਹਨ, ਜਿਸ ਕਾਰਨ ਅਸੀਂ ਅਗਿਆਨਤਾ ਦੇ ਅੰਧਕਾਰ ਵਿੱਚ ਭਟਕਦੇ ਫਿਰਦੇ ਹਾਂ। ਇਸੇ ਲਈ ਇਹਨਾਂ ਪੰਕਤੀਆਂ ਅਥਵਾ ਹੋਰ ਅਨੇਕਾਂ ਪੰਕਤੀਆਂ ਦੀ ਅੰਤਰੀ ਭਾਵਨਾ ਅਤੇ ਅਹਿਮੀਅਤ ਤੋਂ ਅਸੀਂ ਅਣਜਾਣ, ਬੇਪਰਵਾਹ, ਬੇਫਿਕਰ, ਅਗਿਆਨੀ ਜਾਂ ਮਚਲੇ ਹੋਏ ਹਾਂ। ਇਸ ਦਾ ਕਾਰਨ ਇਹ ਹੈ ਕਿ ਅਸੀਂ ਸ਼ਬਦ ਨੂੰ ਸਿਰਫ ਅਕਰੀ ਸਰੂਪ ਤਾਈਂ ਸੀਮਤ ਕੀਤਾ ਹੋਇਆ ਹੈ। ਹਾਂਜੀ, ਅਸੀਂ ਸ਼ਬਦ ਨੂੰ ਸਿਰਫ ਅਖਰੀ ਸਰੂਪ ਤਾਈਂ ਸੀਮਤ ਕੀਤਾ ਹੋਇਆ ਹੈ ਅਤੇ ਇਸੇ ਲਈ ਗੁਰਬਾਣੀ ਦੇ ਅੱਖਰਾਂ ਦਾ ਪਾਠ, ਕਥਾ ਅਤੇ ਕੀਰਤਨ ਕਰਨ ਵਿੱਚ ਹੀ ਸੰਤੁਸ਼ਟ ਹਾਂ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਦੇ ਜਗ ਬੌਰਾਨਨ। ਅਨੁਸਾਰ ਨੁਕਤੇ ਵਾਲੀ ਗੱਲ ਤਾਂ ਸ਼ਬਦ ਦੇ ਅੰਤਰੀਵ ਅਨੁਭਵੀ ਆਤਮਕ ਗਿਆਨ ਜਾਂ ਪ੍ਰਕਾਸ਼ ਦੀ ਹੈ, ਜਿਸ ਦੀ ਬਾਬਤ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ, ਲੋੜ ਹੀ ਨਹੀਂ ਪਾਸੀ। ਇਹੀ ਵਜ੍ਹਾ ਹੈ ਕਿ ਗੁਰਬਾਣੀ ਦੇ ਇਤਨੇ ਪਾਠ ਕੀਰਤਨ ਕਰਦਿਆਂ ਹੋਇਆਂ ਵੀ ਸਾਡੇ ਮਾਨਸਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਜੇਕਰ ਸਹੀ ਮਾਨਿਆਂ ਵਿੱਚ ਗੁਰਬਾਣੀ ਅਥਵਾ ਸ਼ਬਦ ਦੀ ਅਨੁਭਵੀ ਵਿਚਾਰ ਕਰਕੇ, ਹਾਂਜੀ, ਜੇਕਰ ਸਹੀ ਮਾਨਿਆਂ ਵਿੱਚ ਗੁਰਬਾਣੀ ਅਥਵਾ ਸ਼ਬਦ ਦੀ ਅਨੁਭਵੀ ਵਿਚਾਰ ਕਰਕੇ ਸ਼ਬਦ ਸੁਰ ਦੀ ਕਮਾਈ ਕੀਤੀ ਜਾਵੇ ਤਾਂ ਆਤਮਿਕ ਜੀਵਨ ਵਿੱਚ ਅਵਸ਼ ਤਰੱਕੀ ਹੁੰਦੀ ਹੈ। ਪਰ ਐਸੇ ਜਨ ਬਿਰਲੇ ਹੀ ਹੁੰਦੇ ਹਨ, ਐਸੇ ਜਨ ਬਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਇਸ ਨੁਕਤੇ ਨੂੰ ਸਮਝਣ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ। ਸ਼ਬਦ ਲੈਂਪ ਦੀ ਜਗ ਰਹੀ ਲਾਟ ਵਾਂਗ ਹੈ। ਹਾਂਜੀ, ਸ਼ਬਦ ਲੈਂਪ ਦੀ ਜਗ ਰਹੀ ਲਾਟ ਵਾਂਗ ਹੈ, ਜਿਸ ਦੇ ਆਲੇ ਦੁਆਲੇ ਮਨ ਰੂਪੀ ਸ਼ੀਸ਼ੇ ਦੀ ਚਿਮਨੀ ਵਿਕਾਰਾਂ ਦੀ ਕਾਲਖ ਨਾਲ ਲੱਥ ਪੱਥ ਹੋਈ ਪਈ ਹੈ। ਸ਼ਬਦ ਦਾ ਤਾਂ ਆਪਣਾ ਪ੍ਰਕਾਸ਼ ਸਦਾ ਹੀ ਦਿੰਦਾ ਰਹਿੰਦਾ ਹੈ, ਸ਼ਬਦ ਤਾਂ ਆਪਣਾ ਪ੍ਰਕਾਸ਼ ਸਦਾ ਹੀ ਦਿੰਦਾ ਰਹਿੰਦਾ ਹੈ, ਪਰ ਕਾਲਖ ਕਰਕੇ ਮਨੁੱਖ ਸ਼ਬਦ ਦੇ ਪ੍ਰਕਾਸ਼ ਤੋਂ ਵਾਂਝਾ ਰਹਿੰਦਾ ਹੈ। ਲੋੜ ਸਿਰਫ ਸ਼ਰਧਾ ਭਾਵਨੀ ਦੇ ਸਾਫ਼ ਕੱਪੜੇ ਨਾਲ, ਹਾਂਜੀ, ਲੋੜ ਸਿਰਫ ਸ਼ਰਧਾ ਭਾਵਨੀ ਦੇ ਸਾਫ਼ ਕੱਪੜੇ ਨਾਲ ਮਨ ਰੂਪੀ ਚਿਮਨੀ ਦੀ ਅੰਦਰੂਨੀ ਕਾਲਖ ਨੂੰ ਦੂਰ ਕਰਨ ਦੀ ਹੈ। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਜਗਿਆਸੂ ਕੇਵਲ ਮਨ ਰੂਪੀ ਚਿਮਨੀ ਨੂੰ ਬਾਹਰੋਂ ਬਾਹਰੋਂ ਬੇਧਿਆਨੇ ਪਾਠ ਪੂਜਾ ਨਾਲ ਤਾਂ ਰੋਜ਼ ਸਾਫ਼ ਕਰਦੇ ਹਨ, ਪਰ ਕਾਲਖ ਅੰਦਰ ਹੋਣ ਕਰਕੇ ਚਿਮਨੀ ਸਾਫ਼ ਨਹੀਂ ਹੁੰਦੀ ਅਤੇ ਨਾ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਤਾਂ ਤੇ ਸਪਸ਼ਟ ਹੋਇਆ ਕਿ ਸਾਵਧਾਨ ਇਕਾਗਰ ਚੀਤ ਅਤੇ ਸ਼ਰਧਾ ਭਾਵਨੀ ਨਾਲ ਸ਼ਬਦ ਦੀ ਕਮਾਈ ਕਰਨ ਨਾਲ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਹਾਂਜੀ, ਸਾਵਧਾਨ ਇਕਾਗਰ ਚਿੱਤ ਅਤੇ ਸ਼ਰਧਾ ਭਾਵਨੀ ਨਾਲ ਸ਼ਬਦ ਦੀ ਕਮਾਈ ਕਰਨ ਨਾਲ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਪਰ ਜੋ ਸ਼ਬਦ ਨੂੰ ਬੁੱਝਦੇ ਚੀਨਦੇ ਜਾਂ ਮੰਨਦੇ ਨਹੀਂ, ਗੁਰਬਾਣੀ ਉਹਨਾਂ ਬਾਰੇ ਇਉਂ ਕਟਾਕ ਕਰਦੀ, ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ, ਕਰਮ ਕਰੇ ਗੁਰ ਸ਼ਬਦ ਨਾ ਪਛਾਣੈ ਮਰ ਜਨਮੇ ਬਾਰੋ ਬਾਰਾ, ਨਾ ਸ਼ਬਦ ਬੂਝੈ ਨਾ ਜਾਣੇ ਬਾਣੀ ਮਨਮੁਖ ਅੰਧੇ ਦੁੱਖ ਵਿਹਾਣੀ, ਮੂਰਖ ਸ਼ਬਦ ਨਾ ਚੀਨਈ ਸੂਝ ਬੂਝ ਨਾ ਕਾਏ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਸ਼ਬਦ ਦੀ ਵਿਚਾਰ ਅਥਵਾ ਕਮਾਈ ਤੋਂ ਬਗੈਰ ਸਾਡੀ ਮਨ ਰੂਪੀ ਚਿਮਨੀ ਸਾਫ਼ ਨਹੀਂ ਹੋ ਸਕਦੀ ਅਤੇ ਇਸ ਤਰ੍ਹਾਂ ਅਸੀਂ ਸ਼ਬਦ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ। ਤਾਂ ਤੇ ਆਪਣੇ ਹਿਰਦੇ ਅੰਦਰ ਇਮਾਨਦਾਰੀ ਨਾਲ ਆਪਣੇ ਆਪ ਨੂੰ ਪਰਖਣਾ ਅਤੇ ਘੋਖਣਾ ਹੈ ਕਿ ਉੱਚੇ ਸਿਉੱਚੇ ਜਿਉਂਦੇ ਜਾਗਦੇ ਰਸਮਈ ਰੁਣ ਚੁਣ ਲਾਉਂਦੇ ਅਨਹਦ ਤੱਤ ਸ਼ਬਦ ਦੀ ਹੋਂਦ ਨੂੰ ਅਸੀਂ ਵਿਚਾਰਿਆ, ਬੁੱਝਿਆ, ਪਹਿਚਾਣਿਆ, ਅਨੁਭਵ ਕੀਤਾ, ਮਾਣਿਆ, ਕਮਾਇਆ ਹੈ ਕਿ ਨਹੀਂ। ਕਿਸੇ ਅਕੈ ਪ੍ਰੀਤ ਪ੍ਰੇਮ ਰਸ ਚਾਓ ਸੁੱਖ ਸ਼ਾਂਤੀ ਵਾਲਾ ਜੀਵਨ ਬਤੀਤ ਕਰਦੇ ਹਾਂ ਜਾਂ ਨਹੀਂ। ਜੇ ਇਹ ਜਾਗਤ ਜੋਤ ਸਾਡੇ ਅੰਦਰ ਨਿਸਵਾਸਰ ਜਗਦੀ ਹੈ, ਕਿ ਨਹੀਂ। ਅਨਹਦ ਸ਼ਬਦ ਸਾਡੇ ਅੰਦਰ ਗੱਜਿਆ ਹੈ ਕਿ ਨਹੀਂ। ਨਾਮ ਰਸ ਦੀ ਧੂਹ ਪੈਂਦੀ ਹੈ ਕਿ ਨਹੀਂ। ਜੇ ਨਹੀਂ ਤਾਂ ਸਮਝੋ ਕਿ ਗੁਰਬਾਣੀ ਵਿੱਚ ਛੁਪੇ ਹੋਏ ਅਨੁਭਵੀ ਤੱਤ ਸ਼ਬਦ ਅਥਵਾ ਨਾਮ ਨੂੰ ਅਜੇ ਤਾਈਂ ਅਸੀਂ ਵਿਚਾਰਿਆ ਹੀ ਨਹੀਂ, ਕਮਾਇਆ ਹੀ ਨਹੀਂ, ਮਾਣਿਆ ਹੀ ਨਹੀਂ। ਇਹਨਾਂ ਸਾਰੇ ਕਟਾਕਮਈ ਸਵਾਲਾਂ ਦਾ ਜਵਾਬ ਅਸੀਂ ਆਪਣੇ ਅੰਦਰ ਆਪ ਹੀ ਪ੍ਰਤੀਤ ਕਰਨਾ ਹੈ। ਹਾਂਜੀ, ਇਹਨਾਂ ਸਾਰੇ ਕਟਾਕਮਈ ਸਵਾਲਾਂ ਦਾ ਜਵਾਬ ਅਸੀਂ ਆਪਣੇ ਅੰਦਰ ਆਪ ਹੀ ਪ੍ਰਤੀਤ ਕਰਨਾ ਹੈ ਅਤੇ ਅਗਲੇਰੀ ਆਤਮਿਕ ਜੀਵਨ ਸੇਧ ਦੀ ਚੋਣ ਕਰਨੀ ਹੈ। ਜੇਕਰ ਅਸੀਂ ਗੌਹ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਪ੍ਰਤੱਖ ਤੌਰ 'ਤੇ ਇਹ ਪ੍ਰਗਟ ਹੋਵੇਗਾ ਕਿ ਉੱਚੀ ਸੁੱਚੀ ਸ਼ਬਦ ਸੁਰਤ ਲਵਲੀਨ ਵਾਲੀ ਗੁਰਮਤ ਅਵਸਥਾ ਦੀ ਬਾਬਤ ਸਾਨੂੰ ਦ੍ਰਿੜ ਵਿਸ਼ਵਾਸ ਹੀ ਨਹੀਂ ਆਇਆ। ਲੋੜ ਪਿਆਸ ਜਾਂ ਭੁੱਖ ਹੀ ਨਹੀਂ ਜਾਪੀ, ਅਨੁਭਵ ਹੀ ਨਹੀਂ ਕੀਤਾ। ਗੁਰਬਾਣੀ ਦੀ ਅਨੁਭਵੀ ਕਸਵੱਟੀ ਉੱਤੇ ਸਾਡੇ ਧਾਰਮਿਕ ਜੀਵਨ ਨੂੰ ਪਰਖਿਆ ਜਾਏ ਤਾਂ ਹੇਠ ਲਿਖੇ ਮਾਨਸਿਕ ਅਤੇ ਧਾਰਮਿਕ ਰੋਗਾਂ ਦੇ ਚਿੰਨ੍ਹ ਪ੍ਰਤੱਖ ਪ੍ਰਤੀਤ ਹੋਣਗੇ। ਅਸੀਂ ਅੱਖਰੀ ਰੂਪ ਸ਼ਬਦ ਨੂੰ ਹੀ ਤੱਤ ਸ਼ਬਦ ਸਮਝੀ ਬੈਠੇ ਹਾਂ। ਹਾਂਜੀ, ਪਹਿਲਾ ਹੈ ਅਸੀਂ ਅੱਖਰੀ ਰੂਪ ਸ਼ਬਦ ਨੂੰ ਹੀ ਤੱਤ ਸ਼ਬਦ ਸਮਝੀ ਬੈਠੇ ਹਾਂ। ਇਸ ਅੱਖਰੀ ਰੂਪ ਸ਼ਬਦ ਦੇ ਪਾਠ, ਪੂਜਾ, ਗਾਇਨ ਅਤੇ ਕਥਾ ਵਾਰਤਾ ਨੂੰ ਹੀ ਧਰਮ ਦੀ ਮੰਜ਼ਿਲ ਮੰਨੀ ਬੈਠੇ ਹਾਂ। ਗੁਰਬਾਣੀ ਨੂੰ ਦਿਮਾਗ ਨਾਲ ਸਮਝ ਕੇ ਸੰਤੁਸ਼ਟ ਹਾਂ ਅਤੇ ਆਪਣੇ ਆਪ ਨੂੰ ਅੰਤਰੀਵ ਅਨੁਭਵੀ ਆਤਮਕ ਭਾਵਾਂ ਤੋਂ ਬਾਂਝੇ ਰੱਖਦੇ ਹਨ। ਅੰਤਰਮੁਖੀ ਇਲਾਹੀ ਜੀਵਨ ਤੋਂ ਅਣਜਾਣ ਅਤੇ ਬੇਪਰਵਾਹ ਹੋ ਰਹੇ ਹਾਂ ਜਾਂ ਜਾਣ ਬੁੱਝ ਕੇ ਮਚਲੇ ਹੋਏ ਹਾਂ। ਗੁਰਬਾਣੀ ਵਿੱਚ ਦਰਸਾਈਆਂ ਹਨ ਹੋਈਆਂ ਅਨੁਭਵੀ ਅਵਸਥਾਵਾਂ ਨਾਮ ਸ਼ਬਦ ਲਿਵ ਆਤਮਿਕ ਆਨੰਦ ਮਹਾਂਰਸ ਅਨਹਦ ਧੁਨੀ ਤੋਂ ਕੋਰੇ ਹਾਂ। ਅਸੀਂ ਸਿਮਰਨ ਸੇਵਾ ਲਿਵ ਅਤੇ ਸ਼ਬਦ ਸੁਰ ਦੇ ਅੱਖਰੀ ਅਰਥ ਕੱਢ ਕੇ ਬਾਹਰਮੁਖੀ ਵਾਦ ਵਿਵਾਦਾਂ ਵਖੇਵਿਆਂ ਵਿੱਚ ਹੀ ਫਸੇ ਹੋਏ ਹਾਂ ਅਤੇ ਅੰਤਰਮੁਖੀ ਹੋਣ ਦਾ ਸਾਨੂੰ ਕਦੀ ਖਿਆਲ ਹੀ ਨਹੀਂ ਆਇਆ ਅਤੇ ਨਾ ਹੀ ਕੋਈ ਲੋੜ ਜਾਪਦੀ ਹੈ। ਇਸ ਤਰ੍ਹਾਂ ਅਸੀਂ ਇਹਨਾਂ ਬਾਹਰਲਿਆਂ ਕਰਮ ਕਾਂਡਾਂ ਦੇ ਸਾਧਨਾਂ ਨੂੰ ਹੀ ਮੰਜ਼ਿਲ ਮੰਨੀ ਬੈਠੇ ਹਾਂ ਅਤੇ ਇਸੇ ਵਿੱਚ ਹੀ ਸੰਤੁਸ਼ਟ ਹਾਂ। ਇਸ ਝੂਠੀ ਤਸੱਲੀ ਦੀ ਵਜ੍ਹਾ ਨਾਲ ਅਸੀਂ ਇਲਾਹੀ ਪ੍ਰਕਾਸ਼ ਦੀਆਂ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਹਾਂਜੀ, ਇਸ ਝੂਠੀ ਤਸੱਲੀ ਦੀ ਵਜ੍ਹਾ ਨਾਲ ਅਸੀਂ ਇਲਾਹੀ ਪ੍ਰਕਾਸ਼ ਦੀਆਂ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਅਸੀਂ ਇੰਨੇ ਸੁਖ ਰਹਿਣੀ ਹੋ ਗਏ ਹਾਂ ਕਿ ਆਪਣੇ ਨਿੱਤ ਦੇ ਧਰਮ ਕਰਮ ਕਾਂਡਾਂ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਕਾਲਣਾ ਕਰਨ ਨੂੰ ਤਿਆਰ ਹੀ ਨਹੀਂ ਅਤੇ ਨਾ ਹੀ ਸਾਡੇ ਕੋਲ ਸਮਾਂ ਹੈ, ਕਿਉਂਕਿ ਅਸੀਂ ਮੈਂ ਮੇਰੀ ਦੇ ਅਧੀਨ ਫਜ਼ੂਲ ਦੁਨਿਆਵੀ ਰੁਝੇਵੇਂ ਵਧਾ ਕੇ ਮਾਇਆ ਵਿੱਚ ਗਲਤਾਨ ਹੋ ਰਹੇ ਹਾਂ। ਅਸੀਂ ਆਪਣੀ ਤੀਖਣ ਬੁੱਧੀ ਨਾਲ ਸ਼ਬਦ ਦੇ ਦਿਮਾਗੀ ਗਿਆਨ ਨੂੰ ਤਾਂ ਸਮਝ ਲੈਂਦੇ ਹਾਂ ਪਰ ਅੰਤਰ ਆਤਮੇ ਅਨੁਭਵਤਾਈ ਪਹੁੰਚਣ ਲਈ ਅੰਤਰਮੁਖੀ ਹੋ ਕੇ ਅਟੁੱਟ ਨਾਮ ਸਿਮਰਨ ਅਤੇ ਸ਼ਬਦ ਦੀ ਕਮਾਈ ਕਰਨ ਤੋਂ ਜਾਣ ਬੁੱਝ ਕੇ ਕੰਨੀ ਕਤਰਾਉਂਦੇ ਹਾਂ ਜਾਂ ਮਚਲੇ ਹੋਏ ਰਹਿੰਦੇ ਹਾਂ, ਪਰ ਨਾਮ ਦੇ ਮਹਾਂਰਸ ਨੂੰ ਮਾਨਣ ਲਈ ਅਤਿਅੰਤ ਮਿਹਨਤ ਅਤੇ ਘਾਲਣਾ ਦੀ ਲੋੜ ਹੈ। ਹਾਂਜੀ, ਨਾਮ ਦੇ ਮਹਾਂਰਸ ਨੂੰ ਮਾਨਣ ਲਈ ਅਤਿਅੰਤ ਮਿਹਨਤ ਅਤੇ ਘਾਲਣਾ ਦੀ ਲੋੜ ਹੈ। ਕੋਈ ਬਿਰਲੇ ਭਾਗਾਂ ਵਾਲੇ ਗੁਰਮੁਖ ਜਨ ਜਿਨ੍ਹਾਂ ਨੂੰ ਸੱਚੀ ਸੁੱਚੀ ਜਿਉਂਦੀ ਜਾਗਦੀ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਸਤਸੰਗਤ ਪ੍ਰਾਪਤ ਹੋਈ ਹੈ ਅਤੇ ਜਿਨ੍ਹਾਂ ਦੇ ਕੋਮਲ ਨਿਰਮਲ ਹਿਰਦਿਆਂ ਨੇ ਗੁਰਬਾਣੀ ਦੇ ਸ਼ਬਦ ਦੀ ਚੋਟ ਖਾਧੀ ਹੈ, ਉਹ ਨਾਮ ਅਭਿਆਸ ਕਮਾਈ ਵਿੱਚ ਲੱਗਦੇ ਹਨ। ਉਹਨਾਂ ਦੀ ਸੁਰਤ ਹੀ ਸ਼ਬਦ ਨੂੰ ਵਿਚਾਰ ਚੀਨ ਸੀਜ ਪਹਿਚਾਣ ਕੇ ਆਪਣੇ ਜੀਵਨ ਦੀ ਅਸਲੀ ਆਤਮਿਕ ਸੇਧ ਲੈ ਕੇ ਟੀਸੀ ਜਾਂ ਮੰਜ਼ਿਲ 'ਤੇ ਪਹੁੰਚਦੀ ਹੈ। ਪਰ ਇਹੋ ਜਿਹੇ ਬਖਸ਼ੇ ਹੋਏ ਗੁਰਮੁਖ ਪਿਆਰੇ ਬਿਰਲੇ ਹੀ ਹੁੰਦੇ ਹਨ। ਬਿਰਲੇ ਕੋ ਗੁਰ ਸ਼ਬਦ ਬੁਝਾਏ, ਗੁਰ ਕਾ ਸ਼ਬਦ ਕੋ ਬਿਰਲਾ ਬੁਝੇ, ਐਸੇ ਜਨ ਬਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਗੁਰਮੁਖ ਬਿਰਲਾ ਕੋਈ ਬੁਝੈ, ਸ਼ਬਦੇ ਰਿਹਾ ਸਮਾਈ। ਇਸ ਤਰ੍ਹਾਂ ਸ਼ਬਦ ਦੇ ਸੁਣਨ ਦੀ ਬਾਬਤ ਵੀ ਦਿਮਾਗੀ ਭੁਲੇਖੇ ਪਏ ਹੋਏ ਹਨ, ਜਿਸ ਤਰ੍ਹਾਂ ਕਿ ਇਸ ਲੇਖ ਦੇ ਆਦਿ ਵਿੱਚ ਦੱਸਿਆ ਗਿਆ ਹੈ ਕਿ ਸਾਡੇ ਹਰ ਇੱਕ ਸੂਖਮ ਖਿਆਲ ਦਾ ਸੋਮਾ ਸਾਡਾ ਮਨ ਅਤੇ ਸੀਮਤ ਬੁੱਧੀ ਹੈ, ਜਿਸ ਦਾ ਪ੍ਰਗਟਾਓ ਅਸਥੂਲ ਅੱਖਰਾਂ ਜਾਂ ਬੋਲੀ ਵਿੱਚ ਕੀਤਾ ਜਾਂਦਾ ਹੈ ਅਤੇ ਇਹਨਾਂ ਅੱਖਰਾਂ ਵਾਲੇ ਖਿਆਨਾਂ ਜਾਂ ਭਾਵਨਾਵਾਂ ਨੂੰ ਸਾਡੀ ਬੁੱਧੀ ਹੀ ਸਮਝਦੀ ਅਤੇ ਘੋਖਦੀ ਹੈ। ਪਰ ਗੁਰਬਾਣੀ ਤੁਰੋਂ ਆਤਮਿਕ ਮੰਡਲਾਂ ਵਿੱਚੋਂ ਉਪਜੀ ਹੋਣ ਕਰਕੇ ਸਾਡੀ ਸੀਮਤ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਸ ਇਲਾਹੀ ਗੁਰਬਾਣੀ ਨੂੰ ਅਨੁਭਵ ਦੁਆਰਾ ਹੀ ਸਮਝਿਆ ਚੀਨਿਆ ਜਾਣਿਆ ਪਹਿਚਾਣਿਆ ਅਤੇ ਵਿਚਾਰਿਆ ਜਾ ਸਕਦਾ। ਸ਼ਬਦ ਚੀਨ ਸੁੱਖ ਪਾਇਆ, ਸੱਚੇ ਨਾਏ ਪਿਆਰ, ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ, ਸ਼ਬਦ ਚੀਨ ਤਿੱਖ ਉਤਰੈ ਮਨ ਲੈ ਰਜਾਏ, ਜਦ ਤਾਈਂ ਸਾਡੀ ਬਿਰਤੀ ਸੁਰਤੀ ਬਾਹਰਮੁਖੀ ਹੈ। ਹਾਂਜੀ, ਜਦ ਤਾਈਂ ਸਾਡੀ ਬਿਰਤੀ ਸੁਰਤੀ ਬਾਹਰਮੁਖੀ ਹੈ, ਅਸੀਂ ਇਹਨਾਂ ਸਰੀਰਕ ਕੰਨਾਂ ਨਾਲ ਸ਼ਬਦ ਅਥਵਾ ਗੁਰਬਾਣੀ ਸੁਣਨੀ ਹੈ, ਪਰ ਜਦ ਸ਼ਬਦ ਸੁਰ ਦੇ ਮੇਲ ਦੁਆਰਾ ਸਾਡੀ ਬਿਰਤੀ ਸੁਰਤੀ ਅੰਤਰਮੁਖੀ ਹੋ ਜਾਵੇ ਤਾਂ ਸਾਡੇ ਅੰਤਰ ਆਤਮੇ ਅਨੁਭਵ ਵਿੱਚ ਉਹ ਸ਼ਬਦ ਦੀ ਅਨਹਦ ਧੁਨੀ ਸੁਣਾਈ ਦਿੰਦੀ ਹੈ ਜਿਸ ਨੂੰ ਗੁਰਬਾਣੀ ਵਿੱਚ ਸ਼ਬਦ ਧੁਨੀ, ਅਨਹਦ ਨਾਦ, ਅਨਹਦ ਚੁਨਕਾਰ, ਅਨਹਦ ਧੁਨੀ ਨਾਮ ਦੱਸਿਆ ਗਿਆ ਹੈ। ਜਿਸ ਤਰ੍ਹਾਂ ਕਿ ਹੇਠ ਲਿਖੀਆਂ ਪੰਕਤੀਆਂ ਵਿੱਚ ਦਰਜ ਹੈ, ਦਸਵੇਂ ਨਿਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰ ਸ਼ਬਦੀ ਸ਼ਬਦ ਸੁਣਾ ਬਣਿਆ, ਪਿਰ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਚਿਮਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਸ਼ਬਦ ਸੁਣੀਐ ਸ਼ਬਦ ਬੁੱਝੀਐ, ਸੱਚ ਰਹੇ ਲਿਵ ਲਾਏ। ਸਾਡੇ ਸਰੀਰਕ ਕੰਨ ਤਾਂ ਸਿਰਫ ਬੋਲੀ ਅਤੇ ਅੱਖਰੀ ਸ਼ਬਦ ਦੀ ਹੀ ਸੁਣ ਸਕਦੇ ਹਨ, ਪਰ ਆਤਮਿਕ ਅਨਹਤ ਧੁਨੀ ਜਾਂ ਅਨਹਤ ਸ਼ਬਦ ਸੁਣਨ ਤੋਂ ਅਸਮਰੱਥ ਹਨ। ਇਹ ਤਾਂ ਅੰਤਰ ਆਤਮੇ ਅਨੁਭਵੀ ਖੇਲ ਹੈ ਜੋ ਕਿ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁੱਤ ਲਵਲੀਨ ਹੋ ਕੇ ਪ੍ਰਾਪਤ ਹੋ ਸਕਦੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਗੁਰਬਾਣੀ ਵਿੱਚ ਦਰਸਾਏ ਹੋਏ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਵਲੀਨ ਦੇ ਤਕੀਦੀ ਹੁਕਮ ਤੋਂ ਬਿਲਕੁਲ ਬੇਖਬਰ, ਅਣਜਾਣ, ਅਵੇਸਲੇ, ਲਾਪਰਵਾਹ ਜਾਂ ਜਾਣ ਬੁੱਝ ਕੇ ਮਚਲੇ ਹੋਏ ਬੈਠੇ ਅਤੇ ਬਾਹਰਮੁਖੀ ਮੁਰਦੇ ਫੋਕੇ ਰੁੱਖੇ ਸੁੱਖੇ ਸਾਧਨਾ ਵਿੱਚ ਹੀ ਸੰਤੁਸ਼ਟ ਹੋ ਕੇ ਫਸੇ ਹੋਏ ਹਾਂ, ਜਿਸ ਦਾ ਨਤੀਜਾ ਇਹ ਹੈ ਕਿ ਅਸੀਂ ਗੁਰਬਾਣੀ ਦੀ ਆਤਮਿਕ ਰੋਸ਼ਨੀ 'ਤੇ ਵਾਂਝੇ ਜਾ ਰਹੇ ਹਾਂ। ਗੁਰਬਾਣੀ ਅਥਵਾ ਸ਼ਬਦ ਦੇ ਜੱਗ ਚਾਨਣ ਨੂੰ ਅਸੀਂ ਸੋਹਣੇ ਸੋਹਣੇ ਕੀਮਤੀ ਰਵਾਲਿਆਂ ਵਿੱਚ ਲਪੇਟ ਕੇ ਬੰਦ ਰੱਖਿਆ ਹੋਇਆ ਹੈ ਅਤੇ ਇਸ ਵਿਚਲੇ ਆਤਮਿਕ ਗਿਆਨ ਰੂਪੀ ਇਲਾਹੀ ਚਾਨਣ ਤੋਂ ਸਿਰਫ ਆਪਣੇ ਆਪ ਨੂੰ ਵਾਂਝਿਆ ਹੀ ਨਹੀਂ ਰੱਖਿਆ, ਬਲਕਿ ਜਗਤ ਨੂੰ ਵੀ ਇਹੋ ਜਿਹੇ ਉੱਚਮ ਉੱਚੇ ਸੂਚਮ ਸੁੱਚੇ ਇਲਾਹੀ ਨਿਰਮਲ ਪ੍ਰਕਾਸ਼ ਤੋਂ ਸੱਖਣੇ ਰੱਖਿਆ। ਸਤਿਗੁਰਾਂ ਨੇ ਗੁਰਬਾਣੀ ਵਿੱਚ ਪਰਮਾਤਮਾ, ਗੁਰੂ, ਸ਼ਬਦ, ਨਾਮ, ਸਾਧ ਸੰਗ ਆਦਿ ਹਰ ਵਿਸ਼ੇ ਪ੍ਰਤੀ ਦੋਨੋਂ ਪੱਖੀ ਵਿਚਾਰ ਬਖਸ਼ੇ ਹਨ। ਹਾਂਜੀ, ਸਤਿਗੁਰਾਂ ਨੇ ਗੁਰਬਾਣੀ ਵਿੱਚ ਪਰਮਾਤਮਾ, ਗੁਰੂ, ਸ਼ਬਦ, ਨਾਮ, ਸਾਧ ਸੰਗ ਆਦਿ ਦੇ ਹਰ ਵਿਸ਼ੇ ਪ੍ਰਤੀ ਦੋਨੋਂ ਪੱਖੀ ਵਿਚਾਰ ਬਖਸ਼ੇ ਹਨ। ਇੱਕ ਪੱਖ ਵਿੱਚ ਤਾਂ ਸਤਿਗੁਰਾਂ ਨੇ ਪਰਮਾਤਮਾ, ਗੁਰੂ, ਸ਼ਬਦ, ਨਾਮ, ਸਾਧ ਸੰਗਤ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ ਹੈ ਅਤੇ ਇਹਨਾਂ ਦੀਆਂ ਬਰਕਤਾਂ ਦਾ ਜ਼ਿਕਰ ਕਰਕੇ ਸ਼ਰਧਾ ਭਾਵਨਾ ਦਰਸਾਈ ਹੈ। ਦੂਸਰੇ ਪੱਖ ਵਿੱਚ ਇਹਨਾਂ ਤੋਂ ਬੇਮੁੱਖ ਹੋਣ ਕਰਕੇ ਜੋ ਤਕਲੀਫਾਂ ਅਤੇ ਦੁੱਖ ਭੋਗਣੇ ਪੈਂਦੇ ਹਨ ਉਹਨਾਂ ਦਾ ਵਿਸਥਾਰ ਸਹਿਤ ਜ਼ਿਕਰ ਕਰਕੇ ਤਾੜਨਾ ਕੀਤੀ। ਇਸ ਤਰ੍ਹਾਂ ਸਤਿਗੁਰਾਂ ਨੇ ਫਾਇਦੇ ਅਤੇ ਨੁਕਸਾਨ ਦ੍ਰਿੜ ਕਰਾ ਕੇ ਜਿਗਿਆਸੂ ਦੀ ਵਿਵੇਕ ਬੁੱਧੀ ਜਗਾਉਣ ਲਈ ਪ੍ਰੇਰਨਾ ਕੀਤੀ ਹੈ ਅਤੇ ਸਹੀ ਆਤਮਿਕ ਜੀਵਨ ਸੇਧ ਦੀ ਚੋਣ ਆਸਾਨ ਅਤੇ ਸਪਸ਼ਟ ਕਰ ਦਿੱਤੀ ਹੈ। ਸ਼ਬਦ ਦੀ ਅਨੁਭਵੀ ਵਿਚਾਰ ਤੋਂ ਬਗੈਰ ਮਨੁੱਖ ਹਮੇਸ਼ਾ ਦੁੱਖ ਭੋਗਦਾ ਰਹਿੰਦਾ ਹੈ, ਭਾਵੇਂ ਉਹ ਅਨੇਕਾਂ ਕਿਸਮ ਦੇ ਧਾਰਮਿਕ ਕਾਰਨ ਕਾਂਡ ਵੀ ਕਰਦਾ ਰਹੇ। ਹਾਂਜੀ, ਸ਼ਬਦ ਦੀ ਅਨੁਭਵੀ ਵਿਚਾਰ ਤੋਂ ਬਗੈਰ ਮਨੁੱਖ ਹਮੇਸ਼ਾ ਦੁੱਖ ਭੋਗਦਾ ਰਹਿੰਦਾ ਹੈ, ਭਾਵੇਂ ਉਹ ਅਨੇਕਾਂ ਕਿਸਮ ਦੇ ਧਾਰਮਿਕ ਕਰਮ ਕਾਂਡ ਵੀ ਕਰਦਾ ਰਹੇ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋ ਨਰਕ ਜਾਵੇ। ਸ਼ਬਦ ਨਾ ਚੀਨੇ ਸਦਾ ਦੁੱਖ, ਹਰ ਦਰਗਹਿ ਪਤ ਖੋਏ। ਬਿਨ ਸ਼ਬਦ ਦੇ ਜਗ ਦੁਖੀਆ ਫਿਰੈ, ਮਨ ਮੁੱਖਾਂ ਨੂੰ ਗਈ ਖਾਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦ ਦੇ ਦੁੱਖ ਪਾਵਣਿਆ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲੱਗ ਭਾਉ। ਉਸ ਨੂੰ ਸੁੱਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾਓ। ਸ਼ਬਦ ਦੀ ਕਮਾਈ ਤੋਂ ਬਗੈਰ ਜਗਿਆਸੂ ਦੇ ਅਨੇਕਾਂ ਕਰਮ ਧਰਮ ਥਾਂ ਨਹੀਂ ਪੈਂਦੇ ਅਤੇ ਉਹ ਭਰਮਾਂ ਦੇ ਜੰਗਲ ਵਿੱਚ ਭਟਕਦਾ ਰਹਿੰਦਾ ਹੈ। ਬਿਨ ਸ਼ਬਦ ਹੈ ਭਰਮਾਈਐ, ਦੁਬਧਾ ਡੋਬੇ ਪੂਰ। ਕਰਣੀ ਕਾਰ ਧੁਰੋਂ ਫਰਮਾਈ, ਬਿਨ ਸ਼ਬਦ ਹੈ ਕੋ ਥਾਂ ਨਾ ਪਾਈ। ਸ਼ਬਦ ਤੋਂ ਬਿਨਾਂ ਆਵਣ ਜਾਣ ਜਾਂ ਜੰਮਣ ਮਰਨ ਨਹੀਂ ਕੱਟਿਆ ਜਾ ਸਕਦਾ। ਹਾਂਜੀ, ਸ਼ਬਦ ਤੋਂ ਬਿਨਾਂ ਆਵਣ ਜਾਣ ਜਾਂ ਜੰਮਣ ਮਰਨ ਨਹੀਂ ਕੱਟਿਆ ਜਾ ਸਕਦਾ ਅਤੇ ਜੀਵ ਅਨੇਕਾਂ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਸ਼ਬਦ ਨਾ ਭੀਜੈ ਸਾਕਤਾ, ਦੁਰਮਤ ਆਵਣ ਜਾਣ। ਬਿਨ ਸ਼ਬਦ ਹੈ ਅੰਤਰ ਹਨੇਰਾ, ਨਾ ਬਸਤ ਲਹਿ ਨਾ ਚੁੱਕੈ ਫੇਰਾ। ਸਤਿਗੁਰ ਜਿਨ੍ਹਾਂ ਨਾ ਸੇਵਿਓ, ਸ਼ਬਦ ਨਾ ਲੱਗੋ ਪਿਆਰ। ਫਿਰ ਫਿਰ ਜੂਨੀ ਪਾਈਐ, ਬਿਸ਼ਟਾ ਸਦਾ ਖੁਆਰ। ਸਾਹ ਸੰਗਤ ਗੁਰ ਸ਼ਬਦ ਬਿਨ, ਲੱਖ 84 ਜੂਨ ਪਵਾਵੈ। ਭਾਵੇਂ ਕੋਈ ਅਨੇਕਾਂ ਧਾਰਮਿਕ ਸਾਧਨ ਅਪਣਾਉਂਦਾ ਫਿਰੇ, ਪਰ ਸ਼ਬਦ ਦੀ ਕਮਾਈ ਤੋਂ ਬਗੈਰ ਜਮ, ਕਾਲ ਜਾਂ ਮੌਤ ਦਾ ਸੰਤਾਪ ਅਤੇ ਡਰ ਮਨ ਵਿੱਚੋਂ ਨਹੀਂ ਨਿਕਲ ਸਕਦਾ। ਜਮਕ ਵਾਧਾ ਖਾਏ ਝੋਟਾ, ਸ਼ਬਦ ਬਿਨ ਬੇਤਾਲਿਆ। ਬਿਨ ਸ਼ਬਦ ਭੈ ਰੱਤਿਆ, ਸਭ ਜੋਹੀ ਜਮਕਾਲ ਜੀਓ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਸ਼ਬਦ ਤੋਂ ਬਗੈਰ ਮਨੁੱਖ ਅੰਦਰੋਂ ਬਾਹਰੋਂ ਔਗਣਾ ਪਾਪਾਂ, ਭੈੜੇ ਕਰਮਾਂ ਅਤੇ ਤ੍ਰਿਸ਼ਨਾ ਕਾਰਨ ਤਪ ਤਪ ਕੇ ਖਪਦਾ ਰਹਿੰਦਾ ਹੈ। ਹਾਂਜੀ, ਸ਼ਬਦ ਤੋਂ ਬਗੈਰ ਮਨੁੱਖ ਅੰਦਰੋਂ ਬਾਹਰੋਂ ਔਗਣਾ ਪਾਪਾਂ, ਭੈੜੇ ਕਰਮਾਂ ਅਤੇ ਤ੍ਰਿਸ਼ਨਾ ਕਾਰਨ ਤਪ ਤਪ ਕੇ ਖਪਦਾ ਰਹਿੰਦਾ ਹੈ। ਇਹਨਾਂ ਵਿਕਾਰਾਂ ਕਰਕੇ ਉਹ ਸੱਚੇ ਮਾਰਗ ਤੋਂ ਭਟਕ ਜਾਂਦਾ ਹੈ। ਮਨਮੁੱਖ ਅੰਧਾ ਤਪ ਤਪ ਖਪੈ, ਬਿਨ ਸ਼ਬਦ ਸ਼ਾਂਤ ਨਾ ਆਈ। ਗੁਰ ਕਾ ਸ਼ਬਦ ਵਿਸਾਰਿਆ, ਦੂਜੇ ਭਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ ਆਂਦਨ ਜਲਤ ਫਰਨ, ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਕੋ ਸ਼ਬਦ ਹੈ ਜਲ ਬਲ ਤਾਤਾ, ਬਿਨ ਸ਼ਬਦ ਹੈ ਜਗ ਭੁੱਲਦਾ ਫਿਰਦਾ, ਦਰਗਹਿ ਮਿਲੇ ਸਜਾਏ। ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਜੀਵਨ ਵਿੱਚ ਅੰਧਗਵਾਰ ਅਥਵਾ ਭਰਮ ਛਾਇਆ ਰਹਿੰਦਾ ਹੈ ਅਤੇ ਬੁੱਧੀ ਵਿਵੇਕਹੀਨ ਹੋ ਜਾਂਦੀ ਹੈ ਅਤੇ ਉਸਨੂੰ ਮਾੜੇ ਚੰਗੇ ਬਿਖ ਅੰਮ੍ਰਿਤ ਦੀ ਪਹਿਚਾਣ ਨਹੀਂ ਰਹਿੰਦੀ। ਵਾਹਿਗੁਰੂ ਗਵਾਰ ਹੈ ਬਿਨ ਸ਼ਬਦ ਹੈ ਬੂਝ ਨਾ ਪਾਏ, ਬਿਨ ਸ਼ਬਦ ਹੈ ਅੰਤਰ ਹਨੇਰਾ, ਨਾ ਵਸਤ ਲਹਿ ਨਾ ਚੁੱਕੈ ਫੇਰਾ, ਬਿਨ ਸ਼ਬਦ ਸਭ ਅੰਧ ਅੰਧੇਰਾ, ਗੁਰਮੁਖ ਕਿਸੇ ਬਜਾਏ ਦਾ, ਬਿਨ ਸ਼ਬਦ ਜਗ ਅਨੇਰ ਹੈ, ਸ਼ਬਦ ਪ੍ਰਗਟ ਹੋਏ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਤੋਂ ਬਗੈਰ ਮਾਇਕੀ ਅੰਧ ਗਵਾਰ ਭਰਮ ਅਤੇ ਦੁਬਧਾ ਉਪਜਦੀ ਹੈ, ਜਿਸ ਕਾਰਨ ਮਨੁੱਖ ਦੁਨਿਆਵੀ ਰਸਾਂ ਕਸਾਂ ਵਿੱਚ ਫਸਿਆ ਰਹਿੰਦਾ ਹੈ। ਸ਼ਬਦ ਵਿਸਾਰਨ ਤਿੰਨਾਂ ਠੌਰ ਨਾ ਠਾਓ, ਭਰਮ ਭੁੱਲੇ ਜਿਉਂ ਸੁੰਝੇ ਕਰਕਾਓ, ਮਨ ਭੁੱਲੇ ਬਿਖ ਲੱਗੇ ਐਲਾ ਜਨਮ ਗਵਾਇਆ, ਹਰ ਕਾ ਨਾਮ ਸਦਾ ਸੁਖ ਸਾਗਰ, ਸੱਚਾ ਸ਼ਬਦ ਨਾ ਪਾਇਆ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਤੋਂ ਬਗੈਰ ਸਤਿਗੁਰ ਦੀ ਸ਼ਰਧਾ ਭਾਵਨੀ ਜਾਂ ਪ੍ਰਤੀਤ ਨਹੀਂ ਆਉਂਦੀ। ਹਾਂਜੀ, ਸ਼ਬਦ ਦੇ ਅਨੁਭਵੀ ਪ੍ਰਕਾਸ਼ ਤੋਂ ਬਗੈਰ ਸਤਿਗੁਰ ਦੀ ਸ਼ਰਧਾ ਭਾਵਨੀ ਜਾਂ ਪ੍ਰਤੀਤ ਨਹੀਂ ਆਉਂਦੀ ਅਤੇ ਮਨੁੱਖੀ ਬੁੱਧੀ ਈਰਖਾ ਦਵੈਤ ਦੀ ਭਾਵਨਾ ਵਿੱਚ ਗਲਤਾਨ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਮਾਨਸਿਕ ਤਣਾਓ ਬਣਿਆ ਰਹਿੰਦਾ ਹੈ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗਾ ਭਾਓ, ਸ਼ਬਦੇ ਸਾਧ ਨਾ ਆਇਓ, ਸੱਚ ਨਾ ਲੱਗੋ ਭਾਓ, ਸਤਿਗੁਰ ਪਿਆਰਾ ਨਾ ਲੱਗਈ, ਮਨ ਹਠ ਆਵੈ ਜਾਏ। ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਨਾਮ ਦਾ ਰਸ ਨਹੀਂ ਆਉਂਦਾ ਅਤੇ ਹਿਰਦਾ ਆਤਮਿਕ ਆਨੰਦ ਤੋਂ ਵਾਂਝਾ ਰਹਿੰਦਾ ਹੈ। ਬਿਨ ਸ਼ਬਦੇ ਰਸ ਨਾ ਆਵੇ ਉਦੂ, ਹਉਮੈ ਪਿਆਸ ਨਾ ਜਾਈ, ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਸ਼ਬਦ ਹੀ ਨਾਉ ਉਪਜੈ ਅਨੁਸਾਰ, ਸ਼ਬਦ ਤੋਂ ਹੀ ਨਾਮ ਉਪਜਦਾ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਦੀ ਵਿਚਾਰ ਅਤੇ ਕਮਾਈ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ਼ਬਦ ਦਾ ਸੰਵਾਦ ਚੱਖਣ ਤੋਂ ਬਗੈਰ ਜੀਵ ਦਾ ਜੀਵਨ ਫਿੱਕਾ ਹੋ ਜਾਂਦਾ ਹੈ। ਹਾਂਜੀ, ਸ਼ਬਦ ਦਾ ਸਵਾਦ ਚੱਖਣ ਤੋਂ ਬਗੈਰ ਜੀਵ ਦਾ ਜੀਵਨ ਫਿੱਕਾ ਹੋ ਜਾਂਦਾ ਹੈ ਅਤੇ ਭਗਤੀ ਥਾਂ ਨਹੀਂ ਪੈਂਦੀ। ਬਿਨ ਸ਼ਬਦ ਹੈ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਸ਼ਬਦ ਸਾਧ ਨਾ ਆਇਓ, ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸ਼ਬਦ ਥਾਏ ਨਾ ਪਾਏ। ਸ਼ਬਦ ਦੀ ਸੂਝ ਬੂਝ ਤੋਂ ਬਗੈਰ ਦੁਨੀਆ ਅਗਿਆਨਤਾ ਅਥਵਾ ਭਰਮ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ, ਜਿਸ ਕਾਰਨ ਉਹਨਾਂ ਦਾ ਅਮੋਲਕ ਜੀਵਨ ਅਜਾਈ ਜਾਂਦਾ ਹੈ। ਜਗ ਸੂਤਾ ਮਰ ਆਵੇ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਦੂਜੇ ਭਾਏ ਮੁੱਠੀ ਜੀਓ, ਬਿਨ ਗੁਰ ਸ਼ਬਦ ਕਰਾਰੇ। ਬਹੁਤ ਸਾਰੇ ਲੋਕ ਸ਼ਾਂਤੀ ਅਤੇ ਆਤਮਿਕ ਤਰੱਕੀ ਲਈ ਅਨੇਕਾਂ ਧਰਮ ਕਰਮ ਕਰਦੇ ਹਨ। ਹਾਂਜੀ, ਬਹੁਤ ਸਾਰੇ ਲੋਕ ਸ਼ਾਂਤੀ ਅਤੇ ਆਤਮਿਕ ਤਰੱਕੀ ਲਈ ਅਨੇਕਾਂ ਧਰਮ ਕਰਮ ਕਰਦੇ ਹਨ, ਪਰ ਸ਼ਬਦ ਤੋਂ ਬਿਨਾਂ ਇਹ ਸਾਰੀ ਘਾਲਣਾ ਵਿਅਰਥ ਜਾਂਦੀ ਹੈ ਅਤੇ ਉਹਨਾਂ ਦਾ ਕੋਈ ਕਾਰਜ ਨਹੀਂ ਸੰਵਰਦਾ। ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ, ਇਸ਼ਨਾਨ ਦਾਨ ਜੇਤਾ ਕਰੈ ਦੂਜੇ ਪਾਏ ਖੁਆਰ, ਬਿਨ ਗੁਰ ਸ਼ਬਦ ਨਾ ਸਬਰਸ ਕਾਜਾ। ਹਰ ਮਨੁੱਖ ਸ਼ਾਂਤੀਪੂਰਕ ਸਫਲ ਜੀਵਨ ਬਿਤਾਉਣਾ ਚਾਹੁੰਦਾ ਹੈ, ਜਿਸ ਲਈ ਉਹ ਅਨੇਕਾਂ ਢੰਗਾਂ ਨਾਲ ਸੰਸਾਰਕ ਅਤੇ ਪਰਮਾਰਥਕ ਘਾਲਣਾ ਕਰਦਾ ਹੈ, ਪਰ ਸ਼ਬਦ ਤੋਂ ਬਿਨਾਂ ਮਨ ਦਾ ਟਿਕਾਓ ਜਾਂ ਸ਼ਾਂਤੀ ਨਹੀਂ ਮਿਲਦੀ ਅਤੇ ਮਨੁੱਖ ਆਪਣਾ ਹਲਤ ਪਲਤ ਗਵਾ ਕੇ ਅੰਤ ਨੂੰ ਭਸਮੇ ਕੀ ਢੇਰੀ ਹੋ ਜਾਂਦਾ ਹੈ। ਬਿਨ ਗੁਰ ਸ਼ਬਦ ਹੈ ਮਨ ਨਹੀਂ ਠੌਰਾ, ਮਨਮੁੱਖ ਅੰਧਾ ਤਪ ਤਪ ਖਪੈ, ਬਿਨ ਸ਼ਬਦ ਹੈ ਸ਼ਾਂਤ ਨਾ ਆਈ। ਸ਼ਬਦ ਵਿਸਾਰਨ ਤਿੰਨਾਂ ਠੌਰ ਨਾ ਠਾਓ, ਹਲਤ ਪਲਤ ਤਿੰਨੀ ਦੋਵੇਂ ਗਵਾਏ, ਦੁੱਖੇ ਦੁੱਖ ਬਿਹਾਵਣਿਆ, ਬਿਨ ਸ਼ਬਦ ਹੈ ਭਰਮੇ ਕੀ ਢੇਰੀ, ਖੇਹੂ ਖੇ ਰਲਾਏਂਦਾ। ਸ਼ਬਦ ਦੀ ਟੇਕ ਤੋਂ ਬਿਨਾਂ ਵਿਕਾਰਾਂ ਦੇ ਮਾਇਕੀ ਬੰਧਨਾਂ ਤੋਂ ਮੁਕਤੀ ਨਹੀਂ ਮਿਲ ਸਕਦੀ। ਲੱਖ 84 ਫਿਰ ਪਿਆ ਬਿਨ ਸ਼ਬਦੇ ਮੁਕਤ ਨਾ ਪਾਏ। ਬਿਨ ਗੁਰ ਸ਼ਬਦ ਨਾ ਛੁੱਟੀਐ ਦੇਖੋ ਵਿਚਾਰਾਂ, ਸਾਹ ਸ਼ਬਦ ਬਿਨ ਮੁਕਤ ਨਾ ਕੋਈ। ਸ਼ਬਦ ਮਰੈ ਸੋਈ ਜਨ ਸੀਜੈ ਬਿਨ ਸ਼ਬਦੇ ਮੁਕਤ ਨਾ ਹੋਈ। ਹੋਮੈ ਦੀਰਘ ਰੋਗ ਹੈ, ਇਸ ਹੋਮੈ ਦੇ ਭਰਮ ਵਿੱਚ ਹੀ ਜੀਵ ਮੈਂ ਮੇਰੀ ਵਿੱਚ ਫਸ ਕੇ ਅਨੇਕਾਂ ਦੁੱਖ ਕਲੇਸ਼ ਹੇੜ ਲੈਂਦਾ ਹੈ। ਭਾਵੇਂ ਮਨੁੱਖ ਇਸ ਹੋਮੇ ਦੇ ਕੰਡੇ ਨੂੰ ਕੱਢਣ ਲਈ ਅਨੇਕਾਂ ਧਾਰਮਿਕ ਕਰਮ ਕਾਂਡ ਕਰਦਾ ਹੈ, ਪਰ ਸ਼ਬਦ ਤੋਂ ਬੇਮੁੱਖ ਹੋ ਕੇ ਇਹ ਦੀਰਘ ਹੋਮੇ ਰੋਗ ਹਰਗਿਜ ਦੂਰ ਨਹੀਂ ਹੋ ਸਕਦਾ। ਹੋਂ ਹੋਂ ਕਰਦੀ ਸਫਰੈ ਬਿਨ ਸ਼ਬਦੇ ਹੋਂ ਨਾ ਜਾਏ, ਬਿਨ ਸ਼ਬਦੇ ਹੋਮੇ ਕਿਨੇ ਨਾ ਮਾਰੀ। ਸ਼ਬਦ ਦੇ ਜਹਾਜ਼ ਵਿੱਚ ਸੁਰਤ ਹੀ ਬੈਠ ਸਕਦਾ ਹੈ। ਹਾਂਜੀ, ਸ਼ਬਦ ਦੇ ਜਹਾਜ਼ ਵਿੱਚ ਸੁਰਤ ਹੀ ਬੈਠ ਸਕਦੀ ਹੈ। ਇਸ ਜਹਾਜ਼ ਦੇ ਚੜ੍ਹੇ ਤੋਂ ਬਿਨਾਂ ਭਵ ਸਾਗਰ ਨਹੀਂ ਤਰਿਆ ਜਾਂਦਾ। ਬਿਨ ਸ਼ਬਦ ਪਿਆਰੇ ਕੌਣ ਦੂਤਰ ਤਾਰੇ, ਮਾਇਆ ਮੋਹ ਖੁਆਈ। ਬਿਨ ਸ਼ਬਦੇ ਪਾਰ ਨਾ ਪਾਏ ਕੋਈ, ਪਵਜਲ ਬਿਨ ਸ਼ਬਦੇ ਕਿਉਂ ਤਰੀਏ। ਸ਼ਬਦ ਦੇ ਅਨੁਭਵ ਪ੍ਰਕਾਸ਼ ਦੁਆਰਾ ਹੀ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਤੋਂ ਬਗੈਰ ਹੋਰ ਕੱਚੀਆਂ ਦਿਮਾਗੀ ਫਿਲੋਸਫੀਆਂ ਦੀ ਫੋਕੀ ਕਥਨੀ ਬਦਨੀ ਵਿਅਰਥ ਹੈ। ਸ਼ਬਦ ਨਾ ਚੀਨੇ ਕਥਨੀ ਬਦਨੀ ਕਰੇ, ਵਿਖਿਆ ਮਾਹੇ ਸਮਾਨ। ਮਨ ਦੀ ਮੈਲ ਲਾਉਣ ਲਈ ਅਨੇਕਾਂ ਤੀਰਥਾਂ 'ਤੇ ਇਸ਼ਨਾਨ ਅਤੇ ਧਰਮ ਕਰਮ ਕੀਤੇ ਜਾਂਦੇ ਹਨ, ਪਰ ਸ਼ਬਦ ਦੀ ਅੰਤਰਮੁਖੀ ਕਮਾਈ ਤੋਂ ਬਗੈਰ ਮਨ ਦੀ ਮੈਲ ਨਹੀਂ ਉਤਰਦੀ। ਬਿਨ ਸ਼ਬਦ ਦੇ ਮੈਲ ਨਾ ਉਤਰੈ ਮਰ ਜੰਮੇ ਹੋਏ ਖੁਆਰ। ਮਨਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਬਿਨ ਸ਼ਬਦ ਦੇ ਨਹੀਂ ਉਤਰੈ ਮੈਲ, ਸ਼ਬਦ ਸੁਰ ਦੇ ਮੇਲ ਤੋਂ ਬਗੈਰ ਅਸੀਂ ਆਤਮਕ ਤੌਰ 'ਤੇ ਅੰਨੇ ਬੋਲੇ ਹਾਂ। ਹਾਂਜੀ, ਸ਼ਬਦ ਸੁਰ ਦੇ ਮੇਲ ਤੋਂ ਬਗੈਰ ਅਸੀਂ ਆਤਮਕ ਤੌਰ 'ਤੇ ਅੰਨੇ ਬੋਲੇ ਹਾਂ ਅਤੇ ਮਾਇਆ ਦੀਆਂ ਠੋਕਰਾਂ ਖਾ ਖਾ ਕੇ ਦੁਖੀ ਹੁੰਦੇ ਰਹਿੰਦੇ। ਬਿਨ ਸ਼ਬਦੇ ਆਪ ਨਾ ਜਾਪਈ ਸਭ ਅੰਧੀ ਭਾਈ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਸ਼ਬਦ ਤੋਂ ਬਿਨਾਂ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਈ ਜਾਂਦਾ ਹੈ। ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਬਿਹਾਏ, ਸੁੰਝੇ ਕਰ ਕਾ ਪਹੁਣਾ ਜਿਉਂ ਆਇਆ ਤਿਉਂ ਜਾਏ। ਬਿਨ ਸ਼ਬਦ ਦੇ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ। ਸਾਧ ਸੰਗਤ ਵਿੱਚ ਸ਼ਬਦ ਦੀ ਅਤੁੱਟ ਕਮਾਈ ਤੋਂ ਬਗੈਰ ਆਤਮਿਕ ਅਡੋਲਤਾ ਪ੍ਰਾਪਤ ਨਹੀਂ ਹੁੰਦੀ। ਬਿਨ ਸ਼ਬਦ ਥਿਰਕੋ ਨਹੀਂ ਬੁੱਝੈ ਸੁੱਖ ਹੋਈ। ਸਾਧ ਸੰਗਤ ਗੁਰ ਸ਼ਬਦ ਬਿਨ ਥਾਂ ਨਾ ਪਾਇਨ ਭਲੇ ਭਲੇਰੇ। ਸਤਿਗੁਰਾਂ ਨੇ ਮਨੁੱਖ ਨੂੰ ਵਾਰ ਵਾਰ ਇਹ ਦੜਾਇਆ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰ ਆਪਣਾ ਆਪਾ ਗੁਰ ਸ਼ਬਦ ਅਤੇ ਸਾਧ ਸੰਗਤ ਬਿਨਾਂ ਪਛਾਣਿਆ ਨਹੀਂ ਜਾ ਸਕਦਾ। ਬਿਨ ਸ਼ਬਦ ਹੈ ਆਪ ਨਾ ਜਾਪਈ ਸਭ ਅੰਧੀ ਪਾਈ। ਬਿਨ ਗੁਰ ਸ਼ਬਦ ਨਾ ਆਪ ਪਛਾਣੈ, ਬਿਨ ਹਰ ਨਾਮ ਨਾ ਕਾਲ ਟਰੇ। ਵੇਦ ਪੜੈ ਪੜ ਵਾਦ ਵਿਖਾਣੈ, ਕੱਟ ਮੈਂ ਬ੍ਰਹਮ ਅਤੇ ਸ਼ਬਦ ਨਾ ਪਛਾਣੈ। ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਤੋਂ ਬਗੈਰ ਪ੍ਰਭੂ ਦੀ ਦਰਗਾਹ ਵਿੱਚ ਮਾਣ ਨਹੀਂ ਮਿਲਦਾ, ਬਲਕਿ ਸਜ਼ਾ ਮਿਲਦੀ ਹੈ। ਜਬ ਲਗ ਸ਼ਬਦ ਨਾ ਭੇਦੀਐ ਕਿਉਂ ਸੋਹੇ ਗੁਰਦੁਆਰ। ਸ਼ਬਦ ਨਾ ਚੀਨੈ ਸਦਾ ਦੁੱਖ, ਹਰ ਦਰਗਹਿ ਪਤ ਖੋਏ। ਬਿਨ ਸ਼ਬਦ ਦੇ ਜਗ ਭੁੱਲਦਾ ਫਿਰਦਾ, ਦਰਗਹਿ ਮਿਲੇ ਸਜਾਏ। ਪ੍ਰਭੂ ਆਪ ਪ੍ਰੇਮ ਸਰੂਪ ਹੈ, ਉਸਦਾ ਸ਼ਬਦ ਵੀ ਪ੍ਰੇਮ ਸਰੂਪ ਹੈ। ਇਸ ਲਈ ਸ਼ਬਦ ਤੋਂ ਬਿਨਾਂ ਨਾਮ ਨਾਲ ਪਿਆਰ ਨਹੀਂ ਪੈਂਦਾ। ਹਾਂਜੀ, ਪ੍ਰਭੂ ਆਪ ਪ੍ਰੇਮ ਸਰੂਪ ਹੈ ਅਤੇ ਉਸਦਾ ਸ਼ਬਦ ਵੀ ਪ੍ਰੇਮ ਸਰੂਪ ਹੈ। ਇਸ ਲਈ ਸ਼ਬਦ ਤੋਂ ਬਿਨਾਂ ਨਾਮ ਨਾਲ ਪਿਆਰ ਨਹੀਂ ਪੈਂਦਾ ਅਤੇ ਸਾਰੇ ਧਰਮ ਕਰਮ ਫੋਕੇ ਬੱਧਾ ਜੱਟੀ ਅਤੇ ਦਿਖਾਵੇ ਮਾਤਰ ਰਸਮੀ ਰਟਣੀ ਹੁੰਦੇ ਹਨ। ਗਣਤੇ ਸੇਵ ਨਾ ਹੋਵੇ, ਕੀਤਾ ਥਾਏ ਨਾ ਪਾਏ, ਸ਼ਬਦੇ ਸਾਧ ਨਾ ਆਇਓ, ਸੱਚ ਨਾ ਲੱਗੋ ਪਾਓ। ਸ਼ਬਦੇ ਸਾਧ ਨਾ ਆਵਈ, ਨਾਮ ਨਾ ਲੱਗੇ ਪਿਆਰ। ਸ਼ਬਦ ਸੁਰ ਦੀ ਕਮਾਈ ਤੋਂ ਬਗੈਰ ਉੱਚਾ ਸੁੱਚਾ ਆਚਰਣ ਨਹੀਂ ਬਣ ਸਕਦਾ ਅਤੇ ਨਾ ਹੀ ਸੱਚੇ ਮੈਲ ਦੀ ਪਛਾਣ ਹੋ ਸਕਦੀ ਹੈ। ਬਿਨ ਸ਼ਬਦ ਹੈ ਆਚਾਰ ਨ ਆਚਾਰ ਨਾ ਕਿ ਨਹੀਂ ਪਾਇਆ। ਸਾ ਸ਼ਬਦ ਮੈਂ ਮਹਿਲ ਨਾ ਪਛਾਣੈ, ਗੁਰ ਸ਼ਬਦ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਬਿਨ ਸ਼ਬਦ ਹੈ ਪਿਰ ਨਾ ਪਾਈਐ, ਬਿਰਥਾ ਜਨਮ ਗਵਾ। ਗੁਰ ਸ਼ਬਦ ਨਾ ਮਾਨੈ, ਫਾਹੀ ਫਾਥੀ ਸਾ ਤਨ ਮਹਿਲ ਨਾ ਪਾਏ। ਹਾਂਜੀ, ਸ਼ਬਦ ਦੀ ਸੂਝ ਬਿਨਾਂ, ਸ਼ਬਦ ਦੀ ਬੂਝ ਬਿਨਾਂ, ਸ਼ਬਦ ਦੀ ਪਹਿਚਾਣ ਬਿਨਾਂ, ਸ਼ਬਦ ਦੀ ਵਿਚਾਰ ਬਿਨਾਂ, ਸ਼ਬਦ ਦੀ ਕਮਾਈ ਬਿਨਾਂ, ਸ਼ਬਦ ਦੀ ਪਿਆਸ ਬਿਨਾਂ, ਸ਼ਬਦ ਦੇ ਸਵਾਦ ਬਿਨਾਂ, ਸ਼ਬਦ ਵਿੱਚ ਭਿੱਜੇ ਬਿਨਾਂ, ਸ਼ਬਦ ਸੁਰਤ ਦੇ ਮੇਲ ਬਿਨਾਂ, ਸ਼ਬਦ ਸੁਰਤ ਲਿਵ ਬਿਨਾਂ, ਸ਼ਬਦ ਦੀ ਚੋਟ ਬਿਨਾਂ, ਸ਼ਬਦ ਦੇ ਪ੍ਰਕਾਸ਼ ਬਿਨਾਂ, ਜੀਵ ਦੇ ਸਭ ਧਰਮ ਕਰਮ ਫੋਕਟ ਹਨ। ਹਾਂਜੀ, ਇਹ ਮਹਾਂਪੁਰਖਾਂ ਨੇ ਹੁਣ ਨਿਚੋੜ ਦੱਸਿਆ ਹੈ। ਸ਼ਬਦ ਦੇ ਪ੍ਰਕਾਸ਼ ਬਿਨਾਂ ਜੀਵ ਦੇ ਸਭ ਧਰਮ ਕਰਮ ਫੋਕਟ ਹਨ। ਕਥਨੀ ਬਦਨੀ ਵਿਅਰਥ ਹੈ, ਜਨਮ ਅਕਾਰਥ ਹੈ, ਸਦਾ ਦੁੱਖ ਹੈ, ਆਵਾਗਮਨ ਦੇ ਗੇੜ ਵਿੱਚ ਭਟਕਦਾ ਹੈ, ਪਰਮ ਭੁਲਾਵਾ ਹੈ, ਮੁਕਤੀ ਨਹੀਂ, ਸ਼ਾਂਤੀ ਨਹੀਂ, ਆਤਮਿਕ ਮੌਤ ਹੈ, ਜਮਾਂ ਦੀ ਸਜ਼ਾ ਹੈ ਸ਼ਬਦ ਦੀ ਕਮਾਈ ਤੋਂ ਬਗੈਰ। ਇੱਥੇ ਹੀ ਬਸ ਨਹੀਂ, ਸ਼ਬਦ ਤੋਂ ਬੇਮੁੱਖ ਹੋ ਕੇ ਜੀਵ ਈਰਖਾ ਦਵੈਤ ਵਿੱਚ ਸੜਦਾ ਹੈ, ਫਿੱਕਾ ਬੋਲਦਾ ਹੈ, ਭੁੱਲਦਾ ਫਿਰਦਾ ਹੈ, ਕ੍ਰੋਧ ਤ੍ਰਿਸ਼ਨਾ ਵਿੱਚ ਤਪ ਤਪ ਕੇ ਖਪਦਾ ਹੈ, ਭੂਤਨਾ 'ਤੇ ਬਿਤਾਲਾ ਹੈ, ਅੰਨਾ ਬੋਲਾ ਹੈ, ਔਗੁਣਾ ਭਰਪੂਰ ਹੈ, ਰਸ ਕਸ ਵਿੱਚ ਗਲਤਾਨ ਰਹਿੰਦਾ ਹੈ, ਮਨ ਦੀ ਮੈਲ ਨਹੀਂ ਉਤਰਦੀ, ਭਵ ਸਾਗਰ ਵਿੱਚ ਗੋਤੇ ਖਾਂਦਾ ਹੈ, ਮਾਇਆ ਵਿੱਚ ਪਲਚ ਪਲਚ ਕੇ ਖੁਆਰ ਹੁੰਦਾ ਹੈ, ਝੂਠੇ ਧੰਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਵਿਕਾਰਾਂ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ, ਨਾਮ ਰਸ ਤੋਂ ਕੋਰਾ ਹੁੰਦਾ ਹੈ, ਹਿਰਦਾ ਨਹੀਂ ਪਿਘਲਦਾ, ਪ੍ਰਭੂ ਪ੍ਰੇਮ ਤੋਂ ਵਾਂਝਾ ਰਹਿੰਦਾ ਹੈ, ਸਤਿਗੁਰ 'ਤੇ ਪ੍ਰਤੀਤ ਨਹੀਂ ਆਉਂਦੀ, ਹਉਮੈ ਦਾ ਰੋਗੀ ਹੈ, ਮੈਂ ਮੇਰੀ ਵਿੱਚ ਦੁਖੀ ਹੁੰਦਾ ਹੈ, ਆਚਰਣਹੀਣ ਹੈ, ਅੰਧੇਰ ਖਾਤੇ ਵਿੱਚ ਜੀਵਨ ਬਤੀਤ ਕਰਦਾ ਹੈ, ਆਪਣਾ ਆਪ ਨਹੀਂ ਪਛਾਣ ਸਕਦਾ, ਨਿੱਜ ਘਰ ਮਹਿਲ ਵਿੱਚ ਵਾਸਾ ਨਹੀਂ ਹੋ ਸਕਦਾ, ਆਤਮਿਕ ਆਨੰਦ ਦੇ ਖੇੜੇ ਤੋਂ ਵਾਂਝਾ ਰਹਿੰਦਾ ਹੈ, ਪ੍ਰਭੂ ਮਿਲਾਪ ਤੋਂ ਵਾਂਝਾ ਰਹਿੰਦਾ ਹੈ, ਹਲਤ ਪਲਤ ਗਵਾ ਬੈਠਦਾ ਹੈ, ਜਮਾਂ ਦੇ ਵਸ ਪੈਂਦਾ ਹੈ, ਜਮਾਂ ਦੀ ਮਾਰ ਖਾਂਦਾ ਹੈ, ਆਵਾਗਮਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਸ਼ਬਦ ਦੀ ਕਮਾਈ ਤੋਂ ਬਗੈਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।